ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪਰਗਾਸਾ। ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪਰਗਾਸਾ। ਹਰ ਜੀਉ ਤੁਮ ਆਪੇ ਦੇਹ ਬੁਝਾਈ, ਹਰ ਜੀਉ ਤੁਧ ਵਿਟੋਂ ਵਾਰਿਆ ਸਦ ਹੀ, ਤੇਰੇ ਨਾਮ ਵਿਟੋਂ ਬਲ ਜਾਈ। ਹਰ ਜੀਉ ਤੁਮ ਆਪੇ ਦੇਹ ਬੁਝਾਈ, ਹਰ ਜੀਉ ਤੁਧ ਵਿਟੋਂ ਵਾਰਿਆ ਸਦ ਹੀ, ਤੇਰੇ ਨਾਮ ਵਿਟੋਂ ਬਲ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ। ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜ ਕੇ ਹਾਜ਼ਰੀਆਂ ਭਰ ਕੇ ਆਪ ਜੀ ਨੇ ਤੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਜੋ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੀ ਮਰਿਆਦਾ ਹੈ, ਉਰੇ ਮਰਿਆਦਾ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ, ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ, ਗੁਰਦੇਵ ਦੇ ਬਖਸ਼ਿਸ਼ ਕੀਤੇ ਗਏ ਸ਼ਬਦ ਦੀ ਵਿਚਾਰ ਕਰਕੇ ਸੁਣ ਕੇ ਫਿਰ ਆਪਣੀ ਦਿਨ ਚਰਿਆ ਨੂੰ ਪ੍ਰਾਰੰਭ ਕਰਨਾ, ਇਹ ਸਿੱਖਾਂ ਦੇ ਹਿੱਸੇ ਆਉਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜੋ ਅੱਜ ਦੇ ਪਾਵਨ ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਹਨ, ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਗੁਰਦੇਵ, ਜਾਲਪਾ ਪਦਾਰਥ ਇੱਤੜੇ ਗੁਰ ਅਮਰਦਾਸ ਡਿੱਠੇ ਬਿਲੈ, ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਕਹੇ ਜਾਂਦੇ ਹਨ, सतगुरु श्री गुरु अमरदास साहब जी दे दर्शन करके चारों दे चारों पदार्थ प्राप्त हो जाते हैं। ऐसे निमाणियां दे माण सतगुरु, नितानियां दे तान सतगुरु, श्री गुरु अमरदास साहब जी दे पवित्र चरणा च अपनिया हाजरियां लवाइए। गुरदेव दे पवित्र चरणा दा ध्यान हिरदे च तारदिआं समूह माई पाई आखो जी सतनाम श्री, सतनाम श्री गुरु,
सतनाम श्री वाहिगुरु साहिब जी। सोरठ महला तीजा। हर जियो तुदनो सदा सालाही प्यारे, जिचर घट अंतर है सासा।
सोरठ राग है, तीसरे पातशाह श्री गुरु अमरदास साहब जी महाराज पावन पवित्र अमृत बचन उच्चारण कर रहे हैं। जो पावन शब्द श्री गुरु ग्रंथ साहब जी महाराज जी दे 601 अंग ते शोभनीक है। हर जियो तुदनो सदा सालाही प्यारे, जिचर घट अंतर है सासा। साडे अंदर जिन्नी देर तक सवास चल रहे ने उतनी देर तक जीवन है। जदों इन्हां सवासां चों चेतना निकल गई, हवा तां रहेगी मुरदे दे शरीर च पर उह चल नहीं सकदे। पंज तरां दे प्राण मुख ते पंज तरां दे उप प्राण महापुरखां ने धर्म ग्रंथां च दसे ने। ਉਹ ਜਿਹੜੇ ਪੰਜ ਪ੍ਰਾਣ ਨੇ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਉਹਨਾਂ ਦੀ ਵੱਖੋ ਵੱਖਰੀ ਕਿਰਿਆ ਹੈ। ਜਦੋਂ ਸਰੀਰ ਚੋਂ ਚੇਤਨਾ ਨਿਕਲ ਜਾਂਦੀ ਹੈ, ਵਾਯੂ ਉਦੋਂ ਵੀ ਸਰੀਰ 'ਚ ਰਹਿੰਦੀ, ਉਹਨੂੰ ਤਨੰਜਾ ਵਾਯੂ ਕਹਿੰਦੇ ਨੇ। ਸਰੀਰ ਫੁੱਲਣ ਲੱਗ ਪੈਂਦਾ ਮੁਰਦੇ ਦਾ, ਪਰ ਉਹ ਵਾਯੂ ਚੱਲ ਨਹੀਂ ਸਕਦੀ, ਉਹਦੇ ਵਿੱਚ ਕਿਰਿਆਮਾਨ ਨਹੀਂ ਹੋ ਸਕਦੀ, ਕਿਉਂਕਿ ਚੇਤਨਾ ਨਿਕਲ ਗਈ ਹੈ। तो जदों तक चेतना साढ़े स्वासां विच है उदों तक साड़ा जीवन है। जग्यासु साधक अपने मालक दे चरणा विच सानमुख हो के इउं बेनती करदे हन, हे हर जी, हे मेरे प्यारे साहब जी, मैं तुहानू सदा सलाहां, तुदनू सदा सलाह ही, तेनू सदा ही सलाहां। सलाउणा किहनू है? जिहड़ा सलाउणे दे योग है। शहीद भाई मनी सिंह जी एक पुस्तक लिखदे है, जो भाई गुरदास जी दी वार दा टीका है, और इस पुस्तक दा नाम है सिखां दी भगत माला। इह सिखां दी भगत माला हर एक सिख दे घर च होनी चाहीदी है। छोटी जी पुस्तक है, पर जिवें कुजे च समुंदर बंद कीता हुंदा, इउं भाई मनी सिंह जी ने कुजे च समुंदर बंद कीता सिखां दी भगत माला। उहदे विच बहुत सवाल जवाब ने, पहले पातशाह तो लैके छेवीं पातशाही तक जिहड़े सिख गुरु शरण च आउंदे, जो बचन बिलास हुंदे, उह भाई मनी सिंह जी ने लिखे। उसे पुस्तक विच एक जगह ते भाई साहब जी ने बड़े सुंदर बचन लिखे है भी असी अक्सर कई बेरी बंदयां नू सलाउण लग पैने कि फलाना बंदा बड़ा चंगा, उहदे कोल आ बड़ा वधिया गुण है, उहदे कोल आ हुनर है, फलानी संस्था बड़ी वधिया, उहदे कोल आ हुनर है। यानी कि असी बनाई हुई जिहड़ी परमेशर दी प्रकिरति आ, उस प्रकिरति नू सलाउने। भाई मनी सिंह जी एक जगह ते लिखदे, कहण लगे भाई सिखो, जदों सलाउणा तां सलाउणा परमेशर नू ही है। जदों कोई गुणवान बंदा नजर आवे, कोई सतपुरश नजर आवे, कोई महात्मा नजर आवे, ਤਾਂ ਉਹਨੂੰ ਵੇਖ ਕੇ ਉਹ ਪਰਮੇਸ਼ਰ ਚੇਤੇ ਆ ਜਾਣਾ ਚਾਹੀਦਾ ਜਿਹਨੇ ਉਹਨੂੰ ਸਿਰਜਿਆ, ਜਿਹਨੇ ਉਹਨੂੰ ਭੇਜਿਆ। ਤਾਂ ਉਹ ਲਿਖਦੇ ਆ ਧੰਨ ਵਾਹਿਗੁਰੂ ਜਿਨ ਅਸ ਨਰ ਉਪਜਾਏ। ਹੇ ਵਾਹਿਗੁਰੂ ਤੂੰ ਧੰਨ ਹੈ ਕਿ ਤੂੰ ਇਹੋ ਜਿਹੇ ਬੰਦੇ ਗੁਣਵਾਨ ਬੰਦੇ ਪੈਦਾ ਕੀਤੇ ਨੇ। ਇਹਦਾ ਮਤਲਬ ਹੈ ਕਿ ਬੰਦਿਆਂ ਨੂੰ ਨਹੀਂ ਸਲਾਹਣਾ। ਅੱਜ ਜਿਨ੍ਹਾਂ ਬੰਦਿਆਂ ਨੂੰ ਤੁਸੀਂ ਸਲਾਹੋ, ਕਿਆ ਜਾਣੀਏ ਕਿ ਆਉਣ ਵਾਲੇ ਸਮੇਂ 'ਚ ਉਹ ਬੰਦੇ ਤੁਹਾਡੀ ਉਸ ਸਲਾਘਾ ਦੇ ਅਧਿਕਾਰੀ ਰਹਿਣਗੇ ਕਿ ਨਹੀਂ ਰਹਿਣਗੇ। ਅਤੇ ਕਿਉਂਕਿ ਜ਼ਿੰਦਗੀ ਦੀ ਕਿਸ਼ਤੀ ਹੈ, ਇਹ ਕਿਸ਼ਤੀ ਤਾਂ ਹਾਲੇ ਭਾਈ ਸਮੁੰਦਰ ਦੇ ਵਿਚਕਾਰ ਹੈ, ਕੀ ਜਾਣੀਏ ਕੀ ਹੋਣਾ। ਇਸ ਕਰਕੇ ਜੇ ਸਲਾਉਣਾ ਤਾਂ ਅਕਾਲ ਪੁਰਖ ਨੂੰ ਸਲਾਉਣਾ, ਪਰਮੇਸ਼ਰ ਨੂੰ ਸਲਾਉਣਾ, ਅਤੇ ਉਹਨੂੰ ਸਦਾ ਹੀ ਸਲਾਉਣਾ। ਉਹਦੀ ਸਲਾਘਾ ਕਰਦਿਆਂ ਕਰਦਿਆਂ ਅਵਸਥਾ ਇਹ ਬਣੇਗੀ ਕਿ ਜਿਸ ਨੂੰ ਸਲਾਹ ਰਹੇ ਹਾਂ, ਸਲਾਉਂਦਿਆਂ ਸਲਾਉਂਦਿਆਂ ਉਹਦੇ ਸਰੂਪ ਦੇ ਵਿੱਚ ਜਾ ਕੇ ਭੇਦ ਹੋ ਜਾਵਾਂਗੇ। ਇਸ ਕਰਕੇ ਕਹਿੰਦੇ ਹੇ ਹਰ ਜੀ, ਮੈਂ ਤੈਨੂੰ ਸਦਾ ਹੀ ਸਲਾਹਾਂ ਪਿਆਰੇ, ਔਰ ਉਦੋਂ ਤੱਕ ਸਲਾਉਂਦਾ ਰਹਾਂ ਜਦੋਂ ਤੱਕ ਮੇਰੇ ਇਸ ਘੱਟ ਵਿੱਚ ਸਾਹ ਚੱਲਦੇ ਹਨ। ਜਿੱਚਰ ਘੱਟ ਅੰਤਰ ਹੈ ਸਾਸਾ, ਜਿੱਚਰ ਮਤਲਬ ਜਦੋਂ ਤੱਕ ਮੇਰੇ ਇਸ ਘੱਟ ਵਿੱਚ, ਮੇਰੇ ਇਸ ਸਰੀਰ ਵਿੱਚ ਸਾਹ ਚੱਲਦੇ ਹਨ, ਹੇ ਵਾਹਿਗੁਰੂ ਮੈਂ ਹਰ ਸਾਹ ਨਾਲ ਤੇਰੀ ਸਲਾਘਾ ਕਰਾਂ। ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ, ਸਾਸ 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 ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ, ਸਾਸ ਜਦੋਂ ਤੱਕ ਇਸ ਘੱਟ ਵਿੱਚ ਸਾਹ ਚੱਲਦੇ ਹਨ ਹੇ ਵਾਹਿਗੁਰੂ, ਉਦੋਂ ਤੱਕ ਮੈਂ ਤੈਨੂੰ ਸਦਾ ਸਦਾ ਸਲਾਉਂਦਾ ਹੀ ਰਹਾ।
ਇੱਕ ਪਲ ਖਿਨ ਵਿਸਰੇ ਤੂੰ ਸੁਆਮੀ, ਜਾਣ ਬਰਸ ਪਚਾਸਾ।
ਜਿਹੜਾ ਵਿਛੋੜੇ ਦਾ ਇੱਕ ਛਿੰਨ ਵੀ ਹੁੰਦਾ ਨਾ, ਵਿਛੋੜੇ ਦਾ ਉਹ ਇੱਕ ਛਿੰਨ ਵੀ ਜੰਬੂਰ ਦੇ ਤੁਲ ਬੀਤਦਾ ਹੈ ਇੱਕ ਸਾਧਕ ਲਈ। ਵਿਛੋਹੇ ਜੰਬੂਰ, ਜਿਵੇਂ ਜੰਬੂਰ ਨਾਲ ਮਾਸ ਨੋਚੀ ਦਾ ਨਾ, ਇੱਕ ਇੱਕ ਛਿੰਨ ਪਰਮੇਸ਼ਰ ਦੇ ਵਿਛੋੜੇ ਦਾ ਜਗਿਆਸੂ ਨੂੰ ਜੰਬੂਰ ਦੇ ਤੁਲ ਪ੍ਰਤੀਤ ਹੁੰਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾਲੀ ਖੇਡ ਹੁੰਦੀ ਸਾਧਕ ਦੀ। ਹੇ ਵਾਹਿਗੁਰੂ, ਜੇ ਤੂੰ ਇੱਕ ਖਿੰਨ ਪਲ ਵੀ ਮੇਰੇ ਹਿਰਦੇ ਚੋਂ ਵਿਸਰਦਾ ਤਾਂ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ 50 ਸਾਲ ਬੀਤ ਗਏ ਹਨ। ਜਾਣੋ ਬਰਸ ਪਚਾਸਾ, ਜਾਣੋ ਬਰਸ ਪਚਾਸਾ, ਇਉਂ ਜਾਪਦਾ ਜਿਵੇਂ 50 ਸਾਲ ਬੀਤ ਗਏ। ਚਾਰ ਪਹਿਰ ਇਉਂ ਬੀਤਦੇ ਆ ਤੇਰੇ ਵਿਛੋੜੇ 'ਚ ਹੇ ਵਾਹਿਗੁਰੂ, ਜਿਵੇਂ 4 ਯੁੱਗ ਬੀਤ ਗਏ, 4 ਯੁੱਗ ਬੀਤ ਗਏ। ਇਹ ਵਿਛੋੜੇ ਦੀ ਤੜਫ ਦੇ ਵਿੱਚ ਇੱਕ ਇੱਕ ਛਿੰਨ ਵੀ ਬੀਤਣਾ ਬੜਾ ਕਠਿਨ ਹੁੰਦਾ ਸਾਧਕ ਲਈ। ਇਸ ਕਰਕੇ ਕਹਿੰਦੇ ਹੇ ਵਾਹਿਗੁਰੂ, ਜੇ ਤੂੰ ਇੱਕ ਖਿੰਨ ਪਲ ਵੀ ਮੇਰੇ ਹਿਰਦੇ 'ਚੋਂ ਵਿਸਰਦਾ ਤਾਂ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ 50 ਸਾਲ ਬੀਤ ਗਏ ਹੋਣ।
ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕਾ ਸ਼ਬਦ ਪਰਗਾਸਾ।
ਇੱਥੇ ਭਾਈ ਸ਼ਬਦ ਵਾਹਿਗੁਰੂ ਨੂੰ ਸੰਬੋਧਨ ਕਰਕੇ ਕਿਹਾ, ਹੇ ਮੇਰੇ ਹਿਰਦੇ ਨੂੰ ਭਾ ਜਾਣ ਵਾਲੇ ਸਾਹਿਬ ਜੀ, ਅਸੀਂ ਮੂਰਖ ਹਾਂ, ਮੁਗਧ ਹਾਂ, ਨਾ ਸਮਝ ਹਾਂ। ਆਪ ਜੀ ਦੇ ਪਾਵਨ ਸ਼ਬਦ ਨੇ ਸਾਡੇ ਹਿਰਦੇ 'ਚ ਪ੍ਰਕਾਸ਼ ਕਰ ਦਿੱਤਾ ਹੈ। ਗੁਰ ਕੈ ਸ਼ਬਦ ਪਰਗਾਸਾ, ਗੁਰੂ ਦੇ ਸ਼ਬਦ ਨੇ ਸਾਡੇ ਹਿਰਦੇ 'ਚ ਚਾਨਣਾ ਕੀਤਾ, ਪ੍ਰਕਾਸ਼ ਕੀਤਾ, ਨਹੀਂ ਤਾਂ ਅਸੀਂ ਮੂਰਖ ਸੀ, ਮੁਗਧ ਸੀ।
ਹਰ ਜੀਓ ਤੁਮ ਆਪੇ ਦੇਹੋ ਬੁਝਾਈ,
ਹੇ ਹਰ ਜੀਓ ਤੁਸੀਂ ਆਪਣਾ ਆਪ ਹੀ ਬੁਝਾਉਂਦੇ ਹੋ। ਜਿਸਨੂੰ ਤੂੰ ਜਾਣਾਹੇ ਸੋਈ ਜਨ ਜਾਣਾ, ਜਿਹਨੂੰ ਸਾਹਿਬ ਜੀ ਆਪਣਾ ਆਪ ਜਣਾਉਂਦੇ ਹਨ ਉਹੀ ਸਾਹਿਬ ਦੇ ਸਰੂਪ ਨੂੰ ਜਾਣਦਾ ਹੈ। ਜਨਮ ਸਾਖੀ 'ਚ ਜ਼ਿਕਰ ਆਉਂਦਾ ਕਿ ਜਿਸ ਵੇਲੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਤਪਦੇ ਹੋਏ ਤੇਲ ਦੇ ਕੜਾਹੇ ਵਿੱਚ ਕੌਡੇ ਨੇ ਪਾਇਆ ਜੱਬਲਪੁਰ ਦੀ ਧਰਤੀ 'ਤੇ ਅਤੇ ਪਾਣ ਲੱਗੇ ਸਨ ਅਤੇ ਇੰਨੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ। ਭਾਈ ਮਰਦਾਨੇ ਨੂੰ ਸਤਿਗੁਰੂ ਜੀ ਦਿਸ ਰਹੇ ਨੇ ਪਰ ਕੌਡੇ ਨੂੰ ਨਜ਼ਰ ਨਹੀਂ ਆ ਰਹੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਰੱਖ ਲਓ। ਗੁਰਦੇਵ ਕਹਿੰਦੇ ਤਾਂ ਹੀ ਆਏ ਹਾਂ ਮਰਦਾਨਿਆ, ਰੱਖਣ ਹੀ ਆਏ ਹਾਂ, ਹੌਸਲਾ ਕਰ। ਐਨ ਤੇਲ ਦਾ ਕੜਾਹਾ ਖੋਲਣ ਲੱਗ ਪਿਆ ਅਤੇ ਫਿਰ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਹੁਣ ਕਦੋਂ ਰੱਖੋਗੇ? ਬੂਢ ਮੂਏ ਨੌਕਾ ਮਿਲੇ, ਜੇ ਡੁੱਬ ਕੇ ਮਰ ਗਏ ਬਾਅਦ ਜੇ ਕਿਸ਼ਤੀ ਮਿਲੇ ਤੇ ਕਿਹੜੇ ਕੰਮ ਦੀ? ਕਿਰਪਾ ਕਰੋ। ਭਾਈ ਮਰਦਾਨੇ ਨੂੰ ਦਿਸ ਰਹੇ ਹੈ ਪਰ ਕੌਡੇ ਨੂੰ ਨਜ਼ਰ ਨਹੀਂ ਪਏ ਆਉਂਦੇ। ਕੌਡਾ ਵੇਖ ਕੇ ਅਸਚਰਜ ਹੈ ਵੀ ਇਹ ਗੱਲਾਂ ਕਿਹਦੇ ਨਾਲ ਕਰਦਾ। ਇੱਥੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਵੀ ਜਿਹਨੂੰ ਸਤਿਗੁਰੂ ਜੀ ਨੇ ਆਪਣਾ ਆਪ ਵਿਖਾਉਣਾ, ਜਿਹਨੂੰ ਸਾਹਿਬ ਨੇ ਆਪਣਾ ਆਪ ਜਣਾਉਣਾ, ਉਹੀ ਜਾਣ ਸਕਦਾ, ਆਪਣੀ ਤਾਕਤ ਨਾਲ ਕੋਈ ਨਹੀਂ ਜਾਣ ਸਕਦਾ। ਜਦੋਂ ਤੇਲ ਦੇ ਕੜਾਹੇ 'ਚ ਪਾਇਆ, ਕੜਾਹਾ ਸ਼ਾਂਤ ਹੋ ਗਿਆ ਤੇ ਗੁਰਦੇਵ ਨੇ ਆਪਣਾ ਆਪ ਕੌਡੇ ਨੂੰ ਵੀ ਦਰਸ਼ਨ ਕਰਾ ਕੇ ਵਿਖਾ ਦਿੱਤਾ। ਤੋ ਜਿਨ੍ਹਾਂ ਨੂੰ ਹਰ ਜੀ ਆਪਣਾ ਆਪ ਬੁਝਾਉਂਦੇ ਹਨ ਉਹੀ ਹਰੀ ਦੇ ਸਵਰੂਪ ਨੂੰ ਬੁਝਦੇ ਨੇ, ਜਾਣਦੇ ਹਨ।
ਹਰ ਜੀਓ ਤੁਦ ਵਿਟਹੋਂ ਵਾਰਿਆ ਸਦ ਹੀ ਤੇਰੇ ਨਾਮ ਵਿਟਹੋਂ ਬਲ ਜਾਈ।
ਹੇ ਮੇਰੇ ਹਰ ਜੀਓ, ਮੈਂ ਤੁਹਾਡੇ ਤੋਂ ਸਦਾ ਸਦਾ ਵਾਰੇ ਵਾਰੇ ਜਾਵਾਂ, ਸਦਾ ਆਪ ਜੀ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਤੇ ਮਹਾਰਾਜ ਆਪ ਜੀ ਦੇ ਨਾਮ ਤੋਂ ਵੀ ਆਪਣਾ ਆਪ ਕੁਰਬਾਨ ਕਰਦਿਆਂ ਬਲਿਹਾਰ ਜਾਵਾਂ, ਆਪ ਜੀ ਦੇ ਅੰਮ੍ਰਿਤ ਨਾਮ ਤੋਂ ਵੀ ਆਪਣਾ ਆਪ ਕੁਰਬਾਨ ਕਰ ਦੇਵਾਂ।
ਰਹਾਓ ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦ ਹੀ ਮੁਕਤ ਪਾਈ।
ਅਸੀਂ ਸਤਿਗੁਰੂ ਜੀ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਮਾਰ ਲਿਆ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸਤਿਗੁਰੂ ਜੀ ਦੇ ਸ਼ਬਦ ਦੁਆਰਾ ਗੁਰਸਿੱਖ ਸਾਧਕ ਆਪਣੇ ਅੰਦਰੋਂ ਆਪਣੇ ਆਪੇ ਭਾਵ ਨੂੰ ਮਾਰ ਲੈਂਦੇ ਹਨ। ਸਰੀਰ ਕਰਕੇ ਬੜੀ ਦੁਨੀਆਂ ਮਰਦੀ ਆ, ਮਰ ਰਹੀ ਆ, ਮਰਦੇ ਰਹਿਣਗੇ, ਪਰ ਗੁਰੂ ਦੇ ਸ਼ਬਦ ਦੁਆਰਾ ਜਿਹੜਾ ਕੋਈ ਆਪਣੇ ਅੰਦਰੋਂ ਆਪਣੇ ਆਪੇ ਨੂੰ ਮਾਰ ਕੇ ਮੁਕਾ ਲਵੇ, ਐਸਾ ਮਰਨਾ ਕੋਈ ਵਿਰਲਾ ਹੀ ਜਾਣਦਾ ਹੈ। ਤੋ ਸਤਿਗੁਰੂ ਜੀ ਦੇ ਸ਼ਬਦ ਦੁਆਰਾ ਕਹਿੰਦੇ ਅਸੀਂ ਆਪਣੇ ਹਿਰਦੇ 'ਚੋਂ ਆਪਣੇ ਆਪੇ ਭਾਵ ਨੂੰ ਮਾਰ ਲਿਆ। ਮਾਰਨ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਸਾਨੂੰ ਉਹ ਜੀਵਨ ਦਿੱਤਾ ਜਿਹੜਾ ਜੀਵਨ ਅਸਲ ਵਿੱਚ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਔਰ ਸਤਿਗੁਰੂ ਜੀ ਦੇ ਸ਼ਬਦ ਦੁਆਰਾ ਸਾਨੂੰ ਮੁਕਤੀ ਦਾ ਦਰ ਪ੍ਰਾਪਤ ਹੋ ਗਿਆ। ਸਬਦੇ ਹੀ ਮੁਕਤ ਪਾਈ, ਸਤਿਗੁਰੂ ਜੀ ਦੇ ਸ਼ਬਦ ਵਿੱਚੋਂ ਹੀ ਸਾਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਇਆ ਹੈ।
ਸ਼ਬਦ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ।
ਸਤਿਗੁਰੂ ਜੀ ਦੇ ਸ਼ਬਦ ਦੀ ਸਾਧਨਾ ਨਾਲ ਹੀ ਮਨ ਤੇ ਤਨ ਦੋਵੇਂ ਨਿਰਮਲ ਹੋ ਜਾਂਦੇ ਹਨ। ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰੀਏ, ਗੁਰ ਸ਼ਬਦ ਦਾ ਸਿਮਰਨ ਕਰੀਏ, ਵਾਹਿਗੁਰੂ 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 ਉੱਠਦਿਆਂ ਬਹਿੰਦਿਆਂ ਭਜਨ ਕਰਦਿਆਂ ਹਿਰਦਾ ਸ਼ੁੱਧ ਹੋਣ ਲੱਗ ਪੈਂਦਾ, ਹਿਰਦਾ ਨਿਰਮਲ ਤੇ ਪਵਿੱਤਰ ਹੋਣ ਲੱਗ ਪੈਂਦਾ ਹੈ। ਹਰ ਵਸਿਆ ਮਨ ਆਈ, ਤੇ ਜਦੋਂ ਹਿਰਦਾ ਨਿਰਮਲ ਹੋ ਜਾਂਦਾ ਤੇ ਹਰੀ ਮਨ 'ਚ ਆ ਕੇ ਵਸਣ ਲੱਗ ਪੈਂਦਾ। ਕੋਈ ਜਗਿਆਸੂ ਸਵਾਲ ਕਰੇ ਕਿ ਪਹਿਲਾਂ ਹਰੀ ਹਿਰਦੇ 'ਚ ਨਹੀਂ ਸੀ ਵਸਦਾ? ਵਸਦਾ ਸੀ, ਪਰ ਜਿਵੇਂ ਸ਼ੀਸ਼ੇ ਦੇ ਉੱਤੇ ਥਿੰਦਾ ਲੱਗਾ ਹੋਵੇ ਨਾ, ਉਹਦੇ ਸਾਹਮਣੇ ਚਿਹਰਾ ਲੈ ਕੇ ਜਾਈਏ ਤੇ ਨਜ਼ਰ ਨਹੀਂ ਆਉਂਦਾ। ਉਸੇ ਸ਼ੀਸ਼ੇ ਦੇ ਥਿੰਦੇ ਨੂੰ ਖਤਮ ਕਰ ਦਿਓ, ਸਾਫ ਕਰ ਦਿਓ ਮਾਂਜ ਕੇ, ਤਾਂ ਉਹਦੇ 'ਚ ਆਪਣਾ ਚਿਹਰਾ ਨਜ਼ਰ ਆਉਣ ਲੱਗ ਪੈਂਦਾ। ਸਾਡਾ ਅੰਤਸ਼ਕਰਨ ਸ਼ੀਸ਼ੇ ਦੇ ਮਨਿੰਦਾ, ਇਹਦੇ 'ਤੇ ਕਈ ਜਨਮਾਂ ਦੀ ਥਿੰਦਾਈ ਜੰਮੀ ਹੋਈ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਦੇ ਸ਼ਬਦ ਦਾ ਅਭਿਆਸ ਕਰਦੇ ਚਲੇ ਜਾਈਏ, ਗੁਰ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਅੰਤਸ਼ਕਰਨ ਸ਼ੁੱਧ ਹੋ ਜਾਂਦਾ, फिर शुद्ध अंतशकरण दे विच परमात्मा दे प्रतिबिंब दे दर्शन होण लग पैंदे हन। उत्थे जा के फिर बचन कहा हर वस्या मन आई, हरी जी साढ़े शुद्ध अंतशकरण दे विच आ के वसण लग पए।
शब्द गुर दाता जित मन राता, हर सिउ रहया समाई।
सतगुरु जी शब्द दे दाते हन, नाम दे दाते हन। नाम दी दात सतगुरु जी दे कोलों प्राप्त हुंदी है, शब्द गुरदाता। ते जिन्हां ने सतगुरां दे कोलों शब्द दा दान प्राप्त कर लिया, उन्हां दा उस शब्द विच मन राता, मन रंगिया गया। और जिन्हां दा मन गुर शब्द दे रंग विच रंगिया गया, हर सिउ रहया समाई, ਉਹ ਫਿਰ ਹਰੀ ਅਕਾਲ ਪੁਰਖ ਦੇ ਸਰੂਪ ਚ ਹੀ ਸਮਾ ਗਿਆ। ਹਰੀ ਦੇ ਸਰੂਪ ਵਿਚ ਹੀ ਉਹਦੀ ਅਭੇਦਤਾ ਹੋ ਗਈ।
ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਗਿਤ ਆਏ ਹੰਸਾਰਾ।
ਜਿਹੜੇ ਸਤਿਗੁਰੂ ਜੀ ਦੇ ਸ਼ਬਦ ਨੂੰ ਨਹੀਂ ਜਾਣਦੇ, ਗੁਰ ਸ਼ਬਦ ਦੀ ਮਹਿਮਾ ਨੂੰ ਨਹੀਂ ਜਾਣਦੇ, ਗੁਰ ਸ਼ਬਦ ਦੇ ਅਭਿਆਸੀ ਨਹੀਂ ਹਨ, ਉਹ ਅੰਨੇ ਤੇ ਬੋਲੇ ਨੇ। ਉਹਨਾਂ ਨੂੰ ਨਾ ਕੁਝ ਦਿਸਦਾ ਨਾ ਕੁਝ ਸੁਣਦਾ, ਅੰਨੇ ਵੀ ਨੇ ਤੇ ਬੋਲੇ ਵੀ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਉਹ ਅੰਨੇ ਵੀ ਨੇ ਬੋਲੇ ਵੀ ਨੇ। ਨਾ ਉਹਨਾਂ ਨੇ ਗੁਰੂ ਦਾ ਸ਼ਬਦ ਸੁਣਨਾ, ਨਾ ਉਹਨਾਂ ਨੇ ਗੁਰੂ ਦੇ ਦਰਸ਼ਨ ਕਰਨੇ ਹੈ। ਔਰ ਇਹੋ ਜਿਹੜੇ ਅੰਨੇ ਤੇ ਬੋਲੇ ਨੇ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਉਹ ਕਾਹਨੂੰ ਆ ਗਏ ਸੰਸਾਰ ਚ ਜਨਮ ਲੈ ਕੇ, ਨਾ ਹੀ ਆਉਂਦੇ ਤੇ ਚੰਗਾ ਸੀ। ਧਰਤੀ ਤੇ ਭਾਰ ਹੀ ਬਣੇ ਹੈ, ਧਰਤੀ ਤੇ ਬੋਝ ਹੀ ਬਣੇ ਹਨ।
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ।
ਜਿਨ੍ਹਾਂ ਨੇ ਹਰੀ ਦੇ ਨਾਮ ਰਸ ਨੂੰ ਨਹੀਂ ਪ੍ਰਾਪਤ ਕੀਤਾ, ਜਿਨ੍ਹਾਂ ਨੇ ਇਸ ਜੀਵਨ ਨੂੰ ਪ੍ਰਾਪਤ ਕਰਕੇ ਹਰੀ ਰਸ ਨੂੰ ਨਹੀਂ ਮਾਣਿਆ, ਉਹਨਾਂ ਨੇ ਆਪਣਾ ਇਹ ਜਨਮ ਵਿਅਰਥ ਗਵਾ ਲਿਆ। ਉਹਨਾਂ ਦੀ ਇਹ ਜ਼ਿੰਦਗੀ ਅਜਾਈ ਤੇ ਨਿਸ਼ਫਲ ਬੀਤ ਗਈ।
ਜੰਮਹਿ ਵਾਰੋ ਵਾਰਾ।
ਔਰ ਇਹੋ ਜਿਹੇ ਸਾਖਤ ਲੋਕ ਬਾਰ ਬਾਰ ਜੰਮਦੇ ਹਨ, ਬਾਰ ਬਾਰ ਮਰਦੇ ਹਨ, ਯਾਨੀ ਕਿ 84 ਲੱਖ ਜੂਨੀਆਂ ਦੇ ਗੇੜੇ ਵਿੱਚ ਭਟਕਦੇ ਤੇ ਭਰਮਦੇ ਹਨ।
ਬਿਸ਼ਟਾਂ ਕੇ ਕੀੜੇ ਬਿਸ਼ਟਾਂ ਮਾਹੇ ਸਮਾਣੇ।
ਜਿਹੜੇ ਇਹੋ ਜਿਹੇ ਮਨਮੁਖ ਲੋਕ ਨੇ ਭਾਈ ਸਾਕਤ, ਉਹ ਵਿਸ਼ਟਾਂ ਦੇ ਕੀੜੇ ਨੇ ਤੇ ਉਹਨਾਂ ਨੂੰ ਵਿਸ਼ਟਾ ਹੀ ਚੰਗੀ ਲੱਗਦੀ ਹੈ। ਗੰਦਗੀ ਦੇ ਕੀੜੇ ਨੂੰ ਗੰਦ ਹੀ ਚੰਗਾ ਲੱਗਣਾ, ਉਹਨੂੰ ਗੰਦ ਚੋਂ ਕੱਢ ਕੇ ਕਿਤੇ ਆਸੇ ਪਾਸੇ ਰੱਖੋ ਨੇ, ਫਿਰ ਜਾ ਕੇ ਗੰਦ ਚ ਮੂੰਹ ਮਾਰਨਾ। ਗੰਦਗੀ ਦੇ ਕੀੜੇ ਜਿਵੇਂ ਗੰਦ ਵਿੱਚ ਹੀ ਮੂੰਹ ਮਾਰਦੇ ਹਨ।
ਮਨਮੁਖ ਮੁਗਧ ਗੁਬਾਰਾ।
ਇਸੇ ਤਰ੍ਹਾਂ ਜਿਹੜੇ ਮਨਮੁਖ ਨੇ, ਮੁਗਧ ਨਾ ਸਮਝ ਗਵਾਰ ਨੇ, ਉਹ ਵਿਸ਼ਟਾ ਦੇ ਕੀੜਿਆਂ ਦੇ ਤੁਲ ਨੇ। ਉਹਨਾਂ ਨੂੰ ਵਿਸ਼ੇ ਵਿਕਾਰ ਹੀ ਚੰਗੇ ਲੱਗਦੇ ਆ, ਉਹਨਾਂ ਵਿਕਾਰਾਂ ਨੂੰ ਹੀ ਭੋਗਦੇ ਭੋਗਦੇ ਮਰ ਮੁੱਕ ਜਾਂਦੇ ਹਨ।
ਆਪੇ ਕਰ ਵੇਖਾ ਮਾਰਗ ਲਾਏ ਭਾਈ।
ਇਹ ਭਾਈ ਆਪ ਹੀ ਵਾਹਿਗੁਰੂ ਸੰਸਾਰ ਦੇ ਜੀਵਾਂ ਦੀ ਰਚਨਾ ਕਰਕੇ ਫਿਰ ਉਹਨਾਂ ਸਾਰਿਆਂ ਨੂੰ ਵੇਖਦਾ। ਵੇਖਿਆ ਦਾ ਮਤਲਬ ਹੁੰਦਾ ਸਾਰਿਆਂ ਦੀ ਸੰਭਾਲ ਕਰਦਾ। ਤੇ ਆਪ ਹੀ ਸਾਹਿਬ ਜੀ ਜਿਨ੍ਹਾਂ ਨੂੰ ਮਾਰਗ ਲਾਉਂਦੇ ਹੈ, ਸਿੱਧੇ ਰਸਤੇ ਪਾਉਂਦੇ ਹਨ, ਉਸ ਮਾਰਗ ਤੇ ਚੱਲ ਪੈਂਦੇ ਹਨ।
ਤਿਸ ਬਿਨ ਅਵਰ ਨਾ ਕੋਈ।
ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਦੱਸੇ ਮਾਰਗ ਤੇ ਚੱਲ ਪੈਂਦੇ, ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਉਹਨਾਂ ਦੇ ਅੰਦਰੋਂ ਇਹ ਨਿਸ਼ਚਾ ਬਣ ਜਾਂਦਾ ਕਿ ਤਿਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਦੂਸਰਾ ਦਾਤਾ ਨਹੀਂ।
ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ।
ਖਾਲਸਾ ਜੀ, ਜੋ ਤੁਰ ਦਰਗਾਹ ਤੋਂ ਪਰਮੇਸ਼ਰ ਨੇ ਮੱਥੇ ਤੇ ਲੇਖ ਪਾ ਦਿੱਤੇ ਨੇ, ਉਹ ਮਿਟ ਨਹੀਂ ਸਕਦੇ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਕਰਮ ਨਿਰਣੈ ਕਰਦਿਆਂ ਖਾਲਸੇ ਪੰਥ ਨੂੰ ਉਪਦੇਸ਼ ਦਿੱਤਾ ਕਿ ਕਰਮ ਤਿੰਨ ਪ੍ਰਕਾਰ ਦੇ ਹਨ, ਕਿਰਿਆਮਾਨ ਕਰਮ, ਸੰਚਿਤ ਕਰਮ ਤੇ ਪ੍ਰਾਰਬਧ ਕਰਮ। ਜੋ ਅਸੀਂ ਕਰ ਰਹੇ ਹਾਂ ਇਹੀ ਸੰਚਿਤ ਬਣਦੇ ਆ, ਸੰਚਿਤ ਦੀ ਪ੍ਰਾਰਬਧ ਬਣਦੀ ਹੈ। ਇਹਦੇ ਲਈ ਉਦਾਹਰਣ ਦਿੱਤੀ ਭਾਈ ਦਇਆ ਸਿੰਘ ਜੀ ਨੇ ਕਿ ਜਿਵੇਂ ਤੀਰਾਂ ਦਾ ਪੱਥਾ ਹੁੰਦਾ, ਪੱਥੇ 'ਚ ਤੀਰ ਜਮ੍ਹਾਂ ਹਨ, ਉਹਨੇ ਸੰਚਿਤ ਕਰਮ, ਉਸੇ ਤੀਰਾਂ ਵਿੱਚੋਂ ਇੱਕ ਤੀਰ ਚੁੱਕਿਆ ਤੇ ਕਮਾਨ ਦੀ ਤੰਦੀ ਤੇ ਚਾੜ ਕੇ ਕੰਨਾਂ ਤੱਕ ਖਿੱਚ ਕੇ ਚਲਾ ਦਿੱਤਾ, ਜਿਹੜਾ ਉਹ ਤੀਰ ਚੱਲ ਗਿਆ ਉਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਇੱਕ ਤੀਰ ਹਾਲੇ ਤੰਦੀ ਤੇ ਚਾੜਿਆ ਛੱਡਿਆ ਨਹੀਂ ਹੈ, ਹਾਲੇ ਚੱਲਿਆ ਨਹੀਂ ਹੈ, ਉਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਕਿਰਿਆ ਮਾਨ ਕਰਮ ਤੇ ਸੰਚਿਤ ਕਰਮ ਸੜ ਕੇ ਸਵਾਹ ਹੋ ਸਕਦੇ ਹਨ। ਜਿਹੜੇ ਪੱਥੇ ਚ ਤੀਰ ਪਏ ਨੇ ਉਹ ਵੀ ਟੁੱਟ ਸਕਦੇ ਆ, ਜਿਹੜਾ ਹਾਲੇ ਤੰਦੀ ਤੇ ਚਾੜਿਆ ਚਲਾਇਆ ਨਹੀਂ ਉਹਨੂੰ ਵੀ ਤੋੜਿਆ ਜਾ ਸਕਦਾ, ਪਰ ਜਿਹੜਾ ਤੰਦੀ ਤੇ ਚਾੜ ਕੇ ਛੱਡ ਦਿੱਤਾ ਉਹਨੇ ਤੇ ਹੁਣ ਜਿੱਥੇ ਤੱਕ ਉਹਦਾ ਬਲ ਹੈ ਉੱਥੇ ਤੱਕ ਜਾਣਾ, ਉਹਨੂੰ ਪ੍ਰਾਰਬਧ ਕਰਮ ਕਹਿੰਦੇ ਆ। ਸਾਡੇ ਹੀ ਕੀਤੇ ਸੰਚਿਤ ਕਰਮਾਂ ਚੋਂ ਥੋੜੇ ਕਰਮ ਪਰਮੇਸ਼ਰ ਨੇ ਵਧਾਤੇ ਨੇ ਲਏ, ਉਹਨਾਂ ਕਰਮਾਂ ਦਾ ਇਹ ਪ੍ਰਾਰਬਧ ਸਰੀਰ ਬਣਾ ਕੇ ਸਾਨੂੰ ਭੇਜ ਦਿੱਤਾ। ਇਹ ਚੱਲਿਆ ਹੋਇਆ ਤੀਰ ਹੈ, ਇਹ ਪ੍ਰਾਰਬਧ ਕਰਮ ਸਾਨੂੰ ਸਾਰਿਆਂ ਨੂੰ ਭੋਗਣੇ ਹੀ ਪੈਣੇ ਨੇ। ਭੋਗੇ ਬਿਨ ਨਾਸਾ ਨਹੀਂ ਕਰਮ ਗਤੀ ਬਲਵਾਨ। ਇਹ ਪ੍ਰਾਰਬਧ ਕਰਮ ਅਮੀਰ ਗਰੀਬ ਬ੍ਰਹਮ ਗਿਆਨੀ ਤੇ ਅਗਿਆਨੀ ਸਾਰਿਆਂ ਨੂੰ ਭੋਗਣੇ ਪੈਂਦੇ ਆ। ਤੋ ਇਹ ਪ੍ਰਾਰਬਧ ਕਰਮ ਜਿਹੜੇ ਲਿਖ ਦਿੱਤੇ ਨੇ ਵਾਹਿਗੁਰੂ ਨੇ ਸਾਨੂੰ ਭੇਜ ਦਿੱਤਾ, ਜਿਹਦੇ ਮੁਤਾਬਕ ਪ੍ਰਾਰਬਧ ਕਰਮਾਂ ਦਾ ਜਿਹੜਾ ਫਲ ਹੈ ਉਹ ਇਹ ਹੈ ਵੀ ਕਿਹੜੀ ਜਾਤੀ ਚ ਜਨਮ ਹੋਇਆ, ਕਿਹੜੇ ਪਰਿਵਾਰ ਚ ਹੋਇਆ, ਕਿੰਨੀ ਉਮਰ ਮਿਲੀ ਹੈ, ਕਿੱਦਾਂ ਦਾ ਸਰੀਰ ਮਿਲਿਆ, ਕਿੱਦਾਂ ਦੀ ਕੱਦ ਕਾਠੀ ਮਿਲੀ ਹੈ, ਇਹ ਸਾਰੇ ਪ੍ਰਾਰਬਧ ਕਰਮਾਂ ਦਾ ਫਲ ਹੈ। ਤੋ ਪ੍ਰਾਰਬਧ ਕਰਮ ਸਾਰਿਆਂ ਨੂੰ ਭੋਗਣੇ ਪੈਂਦੇ ਆ। ਇੱਥੇ ਗੁਰਦੇਵ ਕਹਿੰਦੇ ਜੋ ਧੁਰ ਦਰਗਾਹ ਤੋਂ ਪਰਮੇਸ਼ਰ ਨੇ ਲਿਖ ਕੇ ਪਾ ਦਿੱਤਾ ਕੋਈ ਨਾ ਮੇਟਾ ਭਾਈ, ਹੇ ਭਾਈ ਉਹਨਾਂ ਕਰਮਾਂ ਨੂੰ ਕੋਈ ਮੇਟ ਨਹੀਂ ਸਕਦਾ, ਉਹ ਭੋਗਣੇ ਪੈਂਦੇ ਹਨ।
ਕਰਤਾ ਕਰੇ ਸੋ ਹੋਈ,
ਉਹ ਕਰਤਾ ਜੋ ਕਰਦਾ ਸੋ ਹੋਈ ਉਹੀ ਹੁੰਦਾ। ਕੀਤਾ ਕਰਨਾ ਸਰਬ ਰਜਾਈ, ਜੋ ਹੋ ਰਿਹਾ ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਚ ਹੋ ਰਿਹਾ, ਜੋ ਪਹਿਲਾਂ ਹੋਇਆ ਉਹ ਵੀ ਉਸੇ ਦੇ ਕੀਤਿਆਂ ਹੋਇਆ, ਜਿਹੜਾ ਆਉਣ ਵਾਲੇ ਸਮੇਂ ਚ ਹੋਣਾ ਉਹ ਵੀ ਉਸੇ ਦੇ ਕੀਤਿਆਂ ਹੋਣਾ। ਹਾਂਜੀ,
ਨਾਨਕ ਨਾਮ ਵਸਿਆ ਮਨ ਅੰਤਰ ਪਾਈ, ਅਵਰ ਨਾ ਦੂਜਾ ਕੋਈ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਕਿ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਉਹ ਇਹ ਜਾਣ ਲੈਂਦੇ ਹਨ ਕਿ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ, ਉਹੀ ਇੱਕ ਹੈ, ਉਹਦੇ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਲੜੀਵਾਰ ਪਾਵਨ ਕਥਾ ਜੋ ਇਸ ਪਵਿੱਤਰ ਸਥਾਨ ਤੇ ਚੱਲ ਰਹੀ ਹੈ, ਮਾਰੂ ਰਾਗ ਵਿੱਚ ਸੋਲਹੇ ਪਹਿਲੇ ਪਾਤਸ਼ਾਹ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਹਨ। 1026 ਅੰਗ ਤੇ ਪਾਵਨ ਕਥਾ ਪਹੁੰਚੀ ਹੈ। 12 ਬੰਦ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੇ ਪਿੱਛੇ ਸੰਪੰਨ ਹੋਏ, ਆਪ ਜੀ ਨੇ ਸਰਵਣ ਕੀਤੇ ਹਨ। 13ਵਾਂ ਬੰਦ ਪ੍ਰਾਰੰਭ ਹੋ ਰਿਹਾ, ਸਰਵਣ ਕਰੀਏ। ਜਗਤ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ ਸ਼੍ਰੀ।
ਦੇਹੀ ਅੰਦਰ ਨਾਮ ਨਿਵਾਸੀ,
ਇਹ ਜਿਹੜੀ ਦੇਹੀ ਹੈ ਨਾ ਇਹਦੇ 'ਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ। ਨੌਨਿਧ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਵੈ ਇਸ ਕਾ ਵਿਸਰਾਮ। ਨਾਮ ਦੇਹੀ ਦੇ ਵਿੱਚ ਹੈ, ਜੇ ਦੇਹੀ ਦੇ ਵਿੱਚ ਹੈ ਤੇ ਫਿਰ ਪੰਜ ਪਿਆਰਿਆਂ ਕੋਲ ਜਦੋਂ ਅਸੀਂ ਖੰਡੇ ਬਾਟੇ ਦੀ ਪੌਲ ਛਕਦੇ ਹਾਂ ਉਹ ਨਾਮ ਬਾਹਰੋਂ ਦਿੰਦੇ ਆ। ਉਹ ਨਾਮ ਦਾ ਦਾਨ ਪੰਜ ਪਿਆਰੇ ਸਹਿਬਾਨ ਸਾਨੂੰ ਦਿੰਦੇ ਆ ਕਿ ਵਾਹਿਗੁਰੂ ਗੁਰਮੰਤਰ ਹੈ, ਨਾਮ ਤਾਂ ਅੰਦਰ ਹੈ, ਇੱਕ ਨਾਮ ਬਾਹਰੋਂ ਆਇਆ। ਇਹਦੇ ਲਈ ਮਹਾਂਪੁਰਖ ਉਦਾਹਰਣ ਦਿੰਦੇ ਨੇ ਕਿ ਜਦੋਂ ਕੋਈ ਬੋਰ ਹੁੰਦਾ ਨਾ ਤਾਂ ਬਹੁਤ ਲੰਮਾ ਸਮਾਂ ਉਹ ਚੱਲਿਆ ਨਾ ਹੋਵੇ ਤੇ ਸਿਆਣੇ ਲੋਕ ਉਹਨੂੰ ਚਲਾਉਣ ਵਾਸਤੇ ਉੱਤੋਂ ਪਾਣੀ ਪਾਉਂਦੇ, ਥੱਲੇ ਪੱਖੇ ਹੁੰਦੇ। ਹੁਣ ਤਾਂ ਚਲੋ ਅੱਜ ਕੱਲ੍ਹ ਹੋਰ ਕਈ ਸਾਧਨ ਆ ਗਏ, ਉਹ ਪੱਖੇ 'ਚੋਂ ਹਵਾ ਕਢਾਉਣੀ ਪੈਂਦੀ ਫਿਰ ਉਹ ਬੋਰ ਦਾ ਪਾਣੀ ਉੱਤੇ ਨੂੰ ਚੜ੍ਹ ਕੇ ਆਉਂਦਾ, ਉੱਤੋਂ ਪਾ ਕੇ ਉਹ ਥੱਲਿਓਂ ਫਿਰ ਗਿੜਨ ਲੱਗ ਪੈਂਦਾ, ਫਿਰ ਥੱਲਿਓਂ ਫੁਹਾਰੇ ਚੱਲ ਕੇ ਬਾਹਰ ਆ ਜਾਂਦੇ ਜਲ ਦੇ। ਪਰਮੇਸ਼ਰ ਦੇ ਨਾਮ ਦੀ ਬਰਕਤ ਸਾਰੀਆਂ ਸਰੀਰ ਦੀਆਂ ਜਿੰਨੀਆਂ ਕਾਇਆਵਾਂ ਨੇ ਸਾਰੇ ਸਰੀਰ ਨੇ ਸਭ ਵਿੱਚ ਹੀ ਹੈ। ਜਦੋਂ ਗੁਰੂ ਪਾਤਸ਼ਾਹ ਜੀ ਗੁਰਮੰਤਰ ਦੀ ਦਾਤ ਗੁਰਸਿੱਖ ਨੂੰ ਸ਼ਰਵਣਾਂ ਦੁਆਰਾ ਸਰਵਣ ਕਰਾਉਂਦੇ ਹਨ, ਉਸ ਨਾਮ ਨੂੰ ਜਦੋਂ ਗੁਰਸਿੱਖ ਅਭਿਆਸ ਕਰਕੇ ਸਾਧਨਾ ਕਰਕੇ ਜਿਵੇਂ ਜਿਵੇਂ ਜਪਦਾ ਹੈ ਫਿਰ ਉਹ ਨਾਮ ਦੀ ਫੁਹਾਰ ਗੁਰੂ ਖਾਲਸਾ ਜੀ ਅੰਦਰੋਂ ਪ੍ਰਗਟ ਹੋ ਜਾਂਦੀ, ਫਿਰ ਰੋਮ ਰੋਮ ਧਿਆਨ ਦੀ ਅਵਸਥਾ ਬਣ ਜਾਂਦੀ। ਤੋ ਦੇਹੀ ਦੇ ਵਿੱਚ ਹੀ ਆ ਨਾਮ, ਦੇਹੀ ਅੰਦਰ ਨਾਮ ਨਿਵਾਸੀ। ਦੇਹੀ ਆ ਸਰੀਰ ਦੇ ਅੰਦਰ ਜਿਹੜਾ ਸਾਡਾ ਦੇਹੀ ਇਹਦੇ ਵਿੱਚ ਰਹਿਣ ਵਾਲਾ ਹੈ ਜੀਵ ਆਤਮਾ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ।
ਆਪੇ ਕਰਤਾ ਹੈ ਅਬਨਾਸੀ,
ਉਹ ਆਪ ਹੀ ਕਰਤਾ ਸਾਰੇ ਜਗਤ ਦਾ, ਔਰ ਉਹ ਅਬਨਾਸੀ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ। ਹਰ ਚੀਜ਼ ਬਿਨਸ ਜਾਣੀ ਹੈ ਪਰ ਉਹਦਾ ਵਿਨਾਸ਼ ਨਹੀਂ ਹੁੰਦਾ। ਉਹ ਅਬਨਾਸੀ ਜੀਵਨ ਕੋ ਦਾਤਾ, ਜਿਤਨੇ ਸੰਸਾਰ ਦੇ ਜੀਆਂ ਦਾ ਦਾਤਾ ਉਹ ਅਬਨਾਸੀ ਹੈ, ਵਿਨਾਸ਼ ਤੋਂ ਰਹਿਤ ਹੈ। ਉਹ ਆਪ ਹੀ ਸਾਰੇ ਜਗਤ ਦਾ ਕਰਤਾ ਹੈ ਔਰ ਅਬਨਾਸੀ ਹੈ, ਵਿਨਾਸ਼ ਤੋਂ ਰਹਿਤ ਹੈ। ਉਹਦੇ ਤੋਂ ਉਲਟ ਜੋ ਵੀ ਇਹ ਪ੍ਰਕਿਰਤੀ ਦਿਸ ਰਹੀ ਹੈ, ਅੰਡ ਬਿਨਾਸੀ, ਜੇਰ ਬਿਨਾਸੀ, ਚਾਰ ਖਾਣੀਆਂ ਕਹੀਆਂ, ਚਾਰੇ ਖਾਣੀਆਂ ਬਿਨਸ ਜਾਣ ਵਾਲੀਆਂ ਤੇ ਚਾਰਾਂ ਖਾਣੀਆਂ ਤੋਂ ਪੈਦਾ ਹੋਣ ਵਾਲੇ ਜੀਵ ਜੰਤੂ ਵੀ ਬਿਨਸ ਜਾਣ ਵਾਲੇ ਹਨ। ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ ਉਹ ਹੈ ਅਬਨਾਸੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਉਹ ਅਬਨਾਸੀ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਹੈ, ਸਦੈਵੀ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ।
ਨਾ ਜੀਓ ਮਰੈ ਨਾ ਮਾਰੇ ਆ ਜਾਈ, ਕਰ ਦੇਖੈ ਸਬਦ ਰਜਾਈ ਹੈ।
ਉਸੇ ਦੀ ਚੇਤਨਾ ਸਾਡੇ ਸਾਰਿਆਂ ਦੀਆਂ ਸਰੀਰਾਂ ਦੀਆਂ ਕਾਇਆਂ, ਜਿੰਨੇ ਵੀ ਪਰਮੇਸ਼ਰ ਨੇ ਸਾਡੇ ਸਰੀਰ ਰਚੇ ਆ, ਇਹਦੇ ਵਿੱਚ ਉਸੇ ਦੀ ਚੇਤਨਾ। ਉਹ ਜਿਹੜੀ ਚੇਤਨਾ ਹੈ ਉਹ ਵੀ ਨਾ ਜੰਮਦੀ ਆ ਨਾ ਮਰਦੀ ਹੈ। ਆਤਮਾ ਦਾ ਜਨਮ ਥੋੜ੍ਹੀ ਹੈ, ਆਤਮਾ ਦਾ ਮਰਨ ਵੀ ਨਹੀਂ ਹੈ। ਜਨਮ ਮਰਨ ਕਿਹਦਾ ਹੁੰਦਾ? ਸੂਖਸ਼ਮ ਸਰੀਰ ਦਾ। ਸਾਡੀਆਂ ਤਿੰਨ ਦੇਹੀਆਂ ਨੇ, ਇੱਕ ਸਥੂਲ ਸਰੀਰ ਹੈ, ਦੂਸਰਾ ਸੂਖਸ਼ਮ ਸਰੀਰ ਹੈ, ਤੀਸਰਾ ਕਾਰਨ ਸਰੀਰ ਹੈ। ਸਥੂਲ ਸਰੀਰ ਜਦੋਂ ਇੱਥੇ ਰਹਿ ਜਾਂਦਾ, ਸੂਖਸ਼ਮ ਸਰੀਰ ਇਹਦੇ ਚੋਂ ਨਿਕਲਦਾ, ਉਹ ਅੱਗੇ ਜਨਮ ਮਰਨ ਦੇ ਚੱਕਰਾਂ ਵਿੱਚ ਵੀ ਉਹੀ ਭਟਕਦਾ, ਉਸੇ ਦਾ ਜਨਮ ਹੁੰਦਾ, ਮਰਨ ਵੀ ਉਸੇ ਦਾ। ਪਰ ਜਿਸ ਦੇ ਆਸ਼ਰ ਤੋਂ ਸੂਖਸ਼ਮ ਸਰੀਰ ਹੈ ਉਹਨੂੰ ਕਹਿੰਦੇ ਨੇ ਚੇਤਨਾ, ਆਤਮਾ। ਉਹਦਾ ਜਨਮ ਨਹੀਂ ਹੈ, ਉਹਦਾ ਮਰਨ ਵੀ ਨਹੀਂ ਹੈ। ਇਸ ਕਰਕੇ ਕਹਿੰਦੇ ਨਾ ਜੀ ਉਹ ਮਰੈ, ਨਾ ਤਾਂ ਉਹ ਜੀ ਸੱਤਾ ਮਰਦੀ ਹੈ, ਨਾ ਉਹਨੂੰ ਕੋਈ ਮਾਰ ਸਕਦਾ ਹੈ, ਨਾ ਹੀ ਉਹ ਮਾਰਿਆ ਜਾ ਸਕਦਾ ਹੈ। ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਬਦ ਦੀ ਰਜਾ ਵਿੱਚ ਜਿਹੜੇ ਚੱਲਦੇ ਹਨ ਉਹ ਇਹ ਸਾਰੀ ਖੇਡ ਨੂੰ ਵੇਖ ਲੈਂਦੇ ਹਨ।
ਉਹ ਨਿਰਮਲ ਹੈ ਨਾ ਹੀ ਅੰਧਿਆਰਾ।
ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਦਾ ਸਵਰੂਪ ਨਿਰਮਲ ਹੈ, ਉੱਥੇ ਅੰਧਕਾਰ ਜਾਂ ਹਨੇਰਾ ਨਹੀਂ ਹੈ। ਸੂਰਜ ਵਿੱਚ ਕਦੇ ਹਨੇਰੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਵੀ ਸੂਰਜ ਵਿੱਚ ਹਨੇਰਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨਿਰਮਲ ਹੈ ਔਰ ਉੱਥੇ ਅੰਧਕਾਰ ਤੇ ਹਨੇਰਾ ਨਹੀਂ ਹੈ। ਕਿਹੜਾ ਹਨੇਰਾ? ਅਗਿਆਨਤਾ ਦਾ। ਅਸੀਂ ਆਮ ਕਰਕੇ ਹਨੇਰੇ ਦੀ ਜਿਹੜੀ ਤਸਬੀਹ ਹੈ ਉਹ ਅਗਿਆਨਤਾ ਨਾਲ ਦਿੰਦੇ ਹਾਂ ਵੀ ਅਗਿਆਨਤਾ ਦਾ ਹਨੇਰਾ। ਪਰ ਇੱਕ ਮਹਾਂਪੁਰਖਾਂ ਦੇ ਬਚਨ ਨੇ, ਉਹ ਕਹਿੰਦੇ ਭਾਈ ਜਿਹੜਾ ਹਨੇਰਾ ਹੈ ਨਾ, ਅਗਿਆਨਤਾ ਦਾ ਹਨੇਰਾ ਇਕੱਲੇ ਹਨੇਰੇ ਨਾਲੋਂ ਵੀ ਖਤਰਨਾਕ ਹੈ। ਕਿਵੇਂ? ਤੁਸੀਂ ਕਿਸੇ ਕਮਰੇ 'ਚ ਬੈਠੇ ਹੋ, ਕਮਰੇ ਵਿੱਚ ਹਨੇਰਾ, ਲਾਈਟ ਨਹੀਂ ਜਗਦੀ, ਉਸ ਹਨੇਰੇ ਵਿੱਚ ਤੁਹਾਡੇ ਆਲੇ ਦੁਆਲੇ ਕੀ ਪਿਆ ਕੁਝ ਨਹੀਂ ਪਤਾ ਲੱਗਦਾ, ਹਨੇਰਾ ਜੋ ਹੈ। ਆਲੇ ਦੁਆਲੇ ਜਿੰਨੀਆਂ ਵਸਤੂਆਂ ਪਈਆਂ, ਫਰਨੀਚਰ ਪਿਆ, ਬੈੱਡ ਪਿਆ, ਦਿਸਦਾ ਹੀ ਨਹੀਂ ਕੁਝ। ਪਰ ਆਪਣੇ ਆਪ ਦਾ ਤਾਂ ਪਤਾ ਹੁੰਦਾ ਨਾ ਵੀ ਮੈਂ ਕੀ ਹਾਂ ਉਸ ਹਨੇਰੇ ਵਿੱਚ। ਸਾਨੂੰ ਆਪਣੇ ਹੱਥਾਂ ਦਾ, ਪੈਰਾਂ ਦਾ, ਸਰੀਰ ਦਾ ਉਹ ਤਾਂ ਪਤਾ ਹੁੰਦਾ ਨਾ। ਜਿਹੜਾ ਅਗਿਆਨਤਾ ਦਾ ਹਨੇਰਾ ਉਹ ਇੰਨਾ ਜ਼ਿਆਦਾ ਭਿਆਨਕ ਅਤੇ ਗੂੜ੍ਹਾ, ਉਹਦੇ ਵਿੱਚ ਆਪਣੇ ਆਪ ਦਾ ਵੀ ਨਹੀਂ ਪਤਾ ਲੱਗਦਾ ਕਿ ਸਾਡਾ ਸਰੂਪ ਕੀ ਹੈ, ਆਪਣੇ ਆਪ ਦਾ ਵੀ ਬੋਧ ਨਹੀਂ ਰਹਿ ਜਾਂਦਾ, ਉਹ ਇਤਨਾ ਭਿਆਨਕ ਹੈ। ਉਹ ਅੰਧਕਾਰ ਗੁਰੂ ਦੀ ਕਿਰਪਾ ਦੁਆਰਾ ਦੂਰ ਹੁੰਦਾ, ਸਤਿਗੁਰਾਂ ਦੀ ਦਇਆ ਦੁਆਰਾ। ਜਦੋਂ ਸਤਿਗੁਰੂ ਜੀ ਦੇ ਕੋਲੋਂ ਅਸੀਂ ਗੁਰ ਉਪਦੇਸ਼ ਸਰਵਣ ਕਰਦੇ ਹਾਂ, ਸਰਵਣ ਦੇ ਵੀ ਖੱਟ ਪ੍ਰਕਾਰ ਹਨ। ਭਾਈ ਦਇਆ ਸਿੰਘ ਸਾਹਿਬ ਜੀ ਨੇ ਇਹ ਬਚਨ ਕਹੇ ਹਨ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹ ਦੇ ਪਾਵਨ ਦਰਬਾਰ 'ਚ ਪਟਿਆਲੇ ਕਥਾ ਚੱਲ ਰਹੀ ਹੈ। ਭਾਈ ਸਾਹਿਬ ਕਹਿੰਦੇ ਛੇ ਤਰ੍ਹਾਂ ਦਾ ਸਰਵਣ ਹੈ, ਉਹ ਸ਼ਰਵਣ ਕਰਨਾ, ਫਿਰ ਮਨਨ ਕਰਨਾ, ਫਿਰ ਨਿਧਿਆਸਨ ਕਰਨਾ, ਫਿਰ ਸਾਕਸ਼ਾਤਕਾਰ। ਸ਼ਰਵਣ 6 ਪ੍ਰਕਾਰ ਦਾ ਦੱਸਦੇ। ਇੱਕ ਸਰਵਣ ਹੈ ਉਪਕਰਮ ਤੇ ਉਪਸੰਹਾਰ, ਕਿ ਜਿਸ ਵਿਸ਼ੇ ਦੀ ਸ਼ੁਰੂਆਤ ਹੋਈ ਹੈ, ਜਿੱਥੋਂ ਪ੍ਰਾਰੰਭ ਹੋਈ ਜਿਹੜੀ ਗੱਲ, ਮੱਧ ਵਿੱਚ ਵੀ ਉਸੇ ਦਾ ਚਿੰਤਨ ਚੱਲੇ ਤੇ ਅਖੀਰ ਵਿੱਚ ਵੀ ਉਸੇ ਦਾ ਉਪਦੇਸ਼ ਚੱਲੇ। ਭਾਈ ਸਾਹਿਬ ਨੇ ਉਦਾਹਰਣ ਦਿੱਤੀ ਆ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਸਾਰੇ ਸ਼ਬਦ ਵਿੱਚ, ਇਹ ਸਾਰੇ ਸਲੋਕ ਵਿੱਚ, ਪਹਿਲਾਂ ਮੁੱਢ ਵਿੱਚ ਵੀ ਸੱਚ ਦਾ ਜ਼ਿਕਰ ਆਇਆ, ਮੱਧ ਵਿੱਚ ਵੀ ਤੇ ਅੰਤ ਨੂੰ ਵੀ ਸੱਚ ਦਾ ਹੀ ਨਿਰਣਾ ਆ ਰਿਹਾ। ਇਹਨੂੰ ਕਹਿੰਦੇ ਨੇ ਉਪਕਰਮ ਤੇ ਉਪਸੰਹਾਰ। ਜਦੋਂ ਕਥਾ ਕਰਨ ਵਾਲੇ ਕਥਾ ਕਰਨ, ਕੀਰਤਨ ਕਰਨ ਵਾਲੇ ਕੀਰਤਨ ਕਰਨ, ਜਿਸ ਸਬਜੈਕਟ ਨੂੰ, ਜਿਸ ਵਿਸ਼ੇ ਨੂੰ ਲੈ ਕੇ ਉਹਨਾਂ ਨੇ ਪ੍ਰਾਰੰਭ ਕੀਤੀ ਹੈ ਗੱਲ, ਸਾਰੀ ਕਥਾ ਵਿੱਚ ਜਾਂ ਸਾਰੇ ਕੀਰਤਨ ਵਿੱਚ, ਪੁਰਾਤਨ ਰਾਗੀ ਸਿੰਘ ਪ੍ਰਕਰਨ ਲੈ ਕੇ ਕੀਰਤਨ ਕਰਦੇ ਸਨ। ਅੱਜ ਵੀ ਕਈ ਟਾਵੇਂ ਟਾਵੇਂ ਰਾਗੀ ਸਿੰਘ ਹੈਨ ਜਿਹੜੇ ਪ੍ਰਕਰਨ ਮੁਤਾਬਕ ਕੀਰਤਨ ਕਰਦੇ। ਕਦੇ ਉਹਨਾਂ ਨੇ ਵੈਰਾਗ ਦਾ ਪ੍ਰਕਰਨ ਲੈ ਲੈਣਾ, ਫਿਰ ਸਾਰੇ ਸ਼ਬਦ ਵੈਰਾਗ ਦੇ ਸੰਬੰਧ ਚ, ਭਗਤੀ ਦਾ ਪ੍ਰਕਰਨ ਲੈਣਾ ਤੇ ਸਾਰੇ ਸ਼ਬਦ ਭਗਤੀ ਦੇ ਸੰਬੰਧ ਵਿੱਚ ਗਾਇਨ ਕਰਨੇ। ਇਸੇ ਤਰ੍ਹਾਂ ਜੇ ਗਿਆਨ ਦਾ ਪ੍ਰਕਰਨ ਲਿਆ, ਸਾਰੇ ਸ਼ਬਦ ਗਿਆਨ ਦਾ, ਜੇ ਗੁਰੂ ਦਾ ਪ੍ਰਕਰਨ ਲਿਆ, ਸਾਰੇ ਸ਼ਬਦਾਂ ਵਿੱਚ ਗੁਰੂ ਦੀ ਮਹਿਮਾ ਦੀ ਵਡਿਆਈ ਦੀ ਬਾਤ। ਉਹਨੂੰ ਕਹਿੰਦੇ ਨੇ ਉਪਕਰਮ ਤੇ ਉਪਸੰਹਾਰ, ਅਖੀਰ ਤੱਕ ਉਹੀ ਚਿੰਤਨ ਚੱਲੀ ਜਾਣਾ। ਕਥਾ ਸ਼ੁਰੂ ਕੀਤੀ, ਮੇਰੇ ਵਰਗੇ ਕਈ ਵਾਰੀ ਕਥਾਕਾਰ ਸ਼ੁਰੂ ਕੁਝ ਕਰਦੇ ਆ, ਵਿੱਚ ਕੁਝ ਕਹਿੰਦੇ ਆ, ਅਖੀਰ ਤੇ ਆ ਕੇ ਪਤਾ ਨਹੀਂ ਕੀ ਕਹਿ ਜਾਂਦੇ ਆ। ਉਹ ਸਾਰੀ ਨਾ ਉਪਕਰਮ ਨਾ ਉਪਸੰਹਾਰ, ਇਹ ਪਹਿਲਾ ਸ਼ਰਵਣ ਹੈ ਵੀ ਇਹਦਾ ਖਿਆਲ ਰੱਖਣਾ। ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਇਸ ਦਾ ਖਿਆਲ ਕੀਤਾ। ਜੋ ਪ੍ਰਾਰੰਭ ਵਿੱਚ ਕਿਹਾ ਉਹੀ ਮੱਧ ਵਿੱਚ ਹੈ ਤੇ ਸਮਾਪਤੀ ਵਿੱਚ ਵੀ ਉਹੀ ਹੈ। ਤੋ ਇਸ ਤਰ੍ਹਾਂ ਜਦੋਂ ਸ਼ਰਵਣ, ਫਿਰ ਅੱਗੇ ਅਭਿਆਸ ਹੈ, ਸਮਾਂ ਜਾਗਤ ਨਹੀਂ ਦਿੰਦਾ ਵੀ 6 ਪ੍ਰਕਾਰ ਦੇ ਸ਼ਰਵਣਾਂ ਦੀ ਗੱਲ ਕਰੀਏ। ਪ੍ਰਯੋਜਨ ਹੈ, ਅਪੂਰਵਤਾ ਹੈ, ਇੱਦਾਂ ਕਈ ਪ੍ਰਕਾਰ ਦੇ ਸ਼ਰਵਣ 6 ਤਰ੍ਹਾਂ ਦੇ ਦੱਸੇ। ਕੋ ਗੁਰੂ ਸਾਹਿਬ ਜੀ ਕੋਲੋਂ ਸ਼ਰਵਣ ਕਰਦਿਆਂ ਕਰਦਿਆਂ ਫਿਰ ਉਹਦਾ ਮਨਨ ਕਰਨਾ। ਮਨਨ ਕੀ ਹੈ? ਇੱਕੋ ਹੀ ਆਤਮਾ ਸਾਰੇ ਜਗਤ ਵਿੱਚ ਵਿਆਪਕ ਹੈ, ਉਸੇ ਦੀ ਚੇਤਨਾ ਹੈ। ਇਹ ਮਨਨ ਕਰਨਾ ਕਿ ਸਭ ਵਿੱਚ ਇੱਕੋ ਅਕਾਲ ਪੁਰਖ ਪਰਮੇਸ਼ਰ ਦੀ ਚੇਤਨਾ, ਉਹੀ ਸਾਰਿਆਂ ਵਿੱਚ ਵਰਤ ਰਿਹਾ। ਮੈਂ ਜਾਗਰਤ ਨਹੀਂ, ਮੈਂ ਸੁਪਨ ਵੀ ਅਵਸਥਾ ਵੀ ਵਿੱਚ ਵੀ ਨਹੀਂ, ਸੁਖੋਪਤੀ ਵੀ ਨਹੀਂ, ਮੈਂ ਇਹਨਾਂ ਤਿੰਨਾਂ ਦਾ ਜਾਣਨ ਵਾਲਾ, ਇਹਨਾਂ ਤਿੰਨਾਂ ਦਾ ਦ੍ਰਿਸ਼ਟਾ ਹਾਂ, ਮੈਂ 5 ਕੋਸ਼ ਵੀ ਨਹੀਂ ਹਾਂ, ਇਹਨਾਂ 5 ਕੋਸ਼ਾਂ ਦਾ ਸਾਕਸ਼ੀ, ਇਹਨਾਂ ਨੂੰ ਜਾਣਨ ਵਾਲਾ ਹਾਂ। ਜਦੋਂ ਇਹਨੂੰ ਮਨਨ ਕਰਨਾ, ਇਹਨੂੰ ਮਨਨ ਕਰਨਾ ਕਹਿੰਦੇ ਹਨ। ਮਨਨ ਕਰਦਿਆਂ ਫਿਰ ਨਿਧਿਆਸ, ਉਹਨੂੰ ਆਪਣੇ ਅੰਦਰ ਘਟਾ ਲੈਣਾ, ਲਾਗੂ ਕਰ ਲੈਣਾ, ਫਿਰ ਆਤਮਾ ਦੇ ਸਰੂਪ ਦਾ ਸਾਕਸ਼ਾਤਕਾਰ ਹੁੰਦਾ, ਫਿਰ ਉਹ ਅੰਧਕਾਰ ਮਿਟ ਜਾਂਦਾ ਹੈ। ਅਕਾਲ ਪੁਰਖ ਦਾ ਜਿਹੜਾ ਉਹ ਸਵਰੂਪ ਅੰਦਰੋਂ ਜਾਗ ਪੈਂਦਾ ਜਿਹਨਾਂ ਗੁਰਮੁਖਾਂ ਦੇ, ਉਹ ਫਿਰ ਇਸ ਅਵਸਥਾ ਨੂੰ ਜਾਣ ਲੈਂਦੇ ਨੇ ਕਿ ਉਹ ਨਿਰਮਲ ਹੈ, ਨਾ ਹੀ ਅੰਧਿਆਰਾ, ਉਹ ਨਿਰਮਲ ਹੈ, ਉਹਦੇ ਚ ਅੰਧਕਾਰ ਨਹੀਂ ਹੈ।
ਉਹ ਆਪੇ ਤਖਤ ਬਹਿ ਸਚਿਆਰਾ,
ਜਿਹੜਾ ਸਚਿਆਰ ਹੋ ਜਾਂਦਾ ਨਾ, ਸਚਿਆਰ ਸਿੱਖ, ਜਿਹਦੇ ਅੰਦਰੋਂ ਕੂੜ ਦੀ ਪਾਲ ਟੁੱਟ ਜਾਂਦੀ ਹੈ, ਉਹ ਸਚਿਆਰ ਸਿੱਖ ਆਪਣੇ ਨਿਜ ਆਤਮਾ ਦੇ ਤਖਤ ਤੇ ਬੈਠ ਕੇ ਰਾਜਾ ਬਣ ਜਾਂਦਾ। ਰਾਜਾ, ਰਾਜਾ ਕਿਹਨੂੰ ਕਹਿੰਦੇ ਆ? ਆ ਵੱਡੇ ਵੱਡੇ ਰਾਜੇ ਜਿਹੜੇ ਸਦੀਂਦੇ ਹੈ, ਕੀ ਉਹ ਰਾਜੇ ਹੈਣ? ਸਭ ਤੋਂ ਵੱਡੇ, ਜਿੱਡਾ ਵੱਡਾ ਕੋਈ ਰਾਜਾ ਓਡਾ ਵੱਡਾ ਭੁੱਖੜ, ਜਿੱਡਾ ਵੱਡਾ ਮਰਜ਼ੀ ਕੋਈ ਬਲੇਨੀਅਰ ਆ, ਓਨੀ ਵੱਡੀ ਭੁੱਖ ਉਹਦੀ ਹੈ। ਸਾਡੇ ਵਰਗਿਆਂ ਨੇ ਥੋੜ੍ਹੀ ਬਹੁਤੀ ਵਸਤੂ ਨਾਲ ਰਾਜੀ ਹੋ ਜਾਣਾ, ਉਹਨਾਂ ਨੂੰ ਸਾਰੀ ਧਰਤੀ ਚਾਹੀਦੀ ਹੈ, ਉਹ ਵੀ ਘੱਟ ਹੈ। ਰਾਜ ਕੀ ਹੈ? ਤੁਸੀਂ ਸੁਰਤ ਵਿੱਚ ਕਿਸੇ ਦੀ ਗੁਲਾਮੀ ਨੂੰ ਨਹੀਂ ਕਬੂਲਿਆ, ਸੁਰਤ ਕਰਕੇ ਆਜ਼ਾਦੀ, ਅਸੀਂ ਕਿਸੇ ਦੇ ਗੁਲਾਮ ਨਹੀਂ ਹਾਂ। ਹੰਨੇ ਹੰਨੇ ਦੀ ਪਾਤਸ਼ਾਹੀ ਗੁਰਦੇਵ ਨੇ ਦਿੱਤੀ ਖਾਲਸੇ ਨੂੰ। ਹੰਨੇ ਹੰਨੇ ਦੀ ਪਾਤਸ਼ਾਹੀ ਦਾ ਮਤਲਬ ਕੀ ਹੈ? ਵੀ ਜਿੱਥੇ ਬੈਠ ਗਏ, ਘੋੜੇ ਦੀ ਕਾਠੀ ਨੂੰ ਹੰਨਾ ਕਹਿੰਦੇ ਆ, ਜਿੱਥੇ ਲੈ ਕੇ ਖਲੋ ਗਏ ਉੱਥੇ ਹੀ ਅਸੀਂ ਬਾਦਸ਼ਾਹ ਹਾਂ। ਲੱਖ ਬਾਦਸ਼ਾਹ ਦੁਨੀਆਂ ਦੇ ਤੁਰੇ ਫਿਰਨ, ਸਾਡੇ ਵਰਗਾ ਬਾਦਸ਼ਾਹ ਕੋਈ ਨਹੀਂ ਹੈ। ਇਹੋ ਜੀ ਖੇਡ ਦੇ ਮਾਲਕ ਸਨ ਬਾਬਾ ਤਾਰਾ ਸਿੰਘ ਜੀ, ਬਾਣ ਨਿਹੰਗ ਸਿੰਘ ਮਹਾਂਪੁਰਖ। ਮੈਂ ਉਹਨਾਂ ਦਾ ਜ਼ਿਕਰ ਤਾਂ ਕਰਨ ਲੱਗਾ, ਇਹ ਪੰਥ ਦੀ ਬੜੀ ਵੱਡੀ ਸਟੇਜ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ। ਬਾਬਾ ਤਾਰਾ ਸਿੰਘ ਜੀ ਬਾਣ ਜਿਨ੍ਹਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਗਰ ਕਿਸੇ ਮਹਾਂਪੁਰਖ ਨੇ ਸਾਰਾ ਰਾਜ ਉਸੇ ਤਰ੍ਹਾਂ ਸਾਂਭ ਕੇ ਰੱਖਿਆ, ਕਿਸੇ ਦੀ ਗੁਲਾਮੀ ਨਹੀਂ ਮੰਨੀ, ਤਾਂ ਉਹ ਬਾਬਾ ਤਾਰਾ ਸਿੰਘ ਜੀ ਮਹਾਂਪੁਰਖ ਸਨ। ਨਸ਼ਹਿਰੇ ਦਾ ਰਹਿਣ ਵਾਲਾ ਸਾਹਿਬ ਰਾਏ ਫੌਜ ਚੜਾ ਕੇ ਲੈ ਆਇਆ, ਲੰਮੀ ਕਥਾ ਹੈ। ਪਹਿਲਾਂ ਪੱਟੀ ਦਾ ਗਿਆ ਨਵਾਬ, ਉਹ ਹਾਰ ਕੇ ਪਰਤ ਗਿਆ, ਫਿਰ ਮੋਮਨ ਖਾਂ 2000 ਦੁਸ਼ਮਣਾਂ ਦੀ ਫੌਜ ਲਿਆਇਆ ਚੜਾ ਕੇ। ਤੱਕੀ ਬੇਗ ਇੱਕ ਜਰਨੈਲ ਸੀ, ਉਹਨੇ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ, ਕੱਲਾ ਮੂੰਹ ਖਾਲੀ ਸੀ। ਬਾਬਾ ਜੀ ਨੇ ਤਲਵਾਰ ਦਾ ਪਿਪਲਾ ਹੁੰਦਾ ਨਾ ਅਗਲਾ ਸਿਰਾ, ਉਹਦੇ ਮੂੰਹ ਵਿੱਚ ਮਾਰਿਆ ਤੇ ਮੂੰਹ ਜ਼ਖਮੀ ਹੋਇਆ, ਵਾਪਸ ਤੁਰਿਆ ਆਵੇ। ਅੱਗੇ ਮੋਮਨ ਖਾਂ ਖੜਾ ਸੀ, ਉਹਨੇ ਜਾਣ ਕੇ ਟਿੱਚਰ ਕਰਦੇ ਆਖਿਆ, ਤੱਕੀ ਬੇਗ ਸਾਹਿਬ, ਯੇ ਪਾਨੋ ਕਾ ਬੀੜਾ ਕਹਾਂ ਸੇ ਚਬਾ ਕੇ ਆਏ। ਮੂੰਹ ਚੋਂ ਖੂਨ ਵਗਦਾ, ਵੀ ਪਾਨ ਦਾ ਬੀੜਾ ਕਿੱਥੋਂ ਚੱਬ ਕੇ ਲਿਆਇਆ, ਕਿੱਥੋਂ ਮਿਲਦਾ? ਉਹ ਬੋਲਿਆ, ਕਹਿੰਦਾ, ਤਾਰਾ ਸਿੰਘ ਵਾਂ ਵੰਡਦਾ, ਮੈਂ ਤਾਂ ਲੈ ਆ, ਤੂੰ ਵੀ ਲੈ ਆ ਜਾ ਕੇ। ਉਹਨੇ ਲੰਗਰ ਲਾਇਆ ਹੋਇਆ, ਜਾ। ਬਾਬਾ ਤਾਰਾ ਸਿੰਘ ਜੀ ਵਾਂ ਸੰਨ 1726 ਈਸਵੀ ਚ ਮਾਰਚ ਦੇ ਮਹੀਨੇ ਚ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਉਹਨਾਂ ਮਹਾਂਪੁਰਖਾਂ ਦਾ 300 ਸਾਲਾ ਇਸੇ ਸਾਲ ਅਗਲੇ ਮਹੀਨੇ, ਜਨਵਰੀ ਜਾਂ ਫਰਵਰੀ ਮਾਰਚ ਮਹੀਨੇ ਵਿੱਚ ਆ ਰਿਹਾ। ਸਮੁੱਚੇ ਪੰਥ ਨੂੰ ਮਨਾਉਣਾ ਚਾਹੀਦਾ ਹੈ, ਆਪਣੇ ਸ਼ਹੀਦਾਂ ਦੀਆਂ ਸ਼ਤਾਬਦੀਆਂ ਉਹ ਸਾਨੂੰ ਚੇਤੇ ਕਰਨੀਆਂ ਚਾਹੀਦੀਆਂ, ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਚਾਹੀਦਾ ਹੈ। ਤੋ ਇੱਥੇ ਬਚਨ ਆ ਰਹੇ ਹਨ ਕਿ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਆਪਣੇ ਨਿਜ ਆਤਮ ਸਰੂਪ ਦੇ ਤਖਤ ਤੇ ਟਿਕ ਜਾਂਦੇ ਹਨ, ਸਚਿਆਰ ਹੋ ਕੇ ਉਹ ਆਪਣੇ ਨਿਜ ਆਤਮ ਤਖਤ ਦੇ ਮਾਲਕ ਹਨ।
ਸਾਗਤ ਗੂੜੇ ਬੰਦ ਭਵਾਈ ਹੈ, ਮਰ ਜਨਮ ਹੈ ਆਈ ਜਾਈ ਹੈ।
ਜਿਹੜੇ ਸਾਕਤ ਨੇ, ਕੂੜੇ ਝੂਠੇ ਨੇ, ਉਹਨਾਂ ਨੂੰ ਕਰਮਾਂ ਦੇ ਬੰਧਨਾਂ ਵਿੱਚ ਪਾ ਕੇ ਉਹਨਾਂ ਦੇ ਕਰਮਾਂ ਮੁਤਾਬਕ ਉਹਨਾਂ ਨੂੰ ਪਵਾਇਆ ਜਾਂਦਾ, ਉਹ ਬਾਰ ਬਾਰ ਮਰਦੇ ਨੇ, ਬਾਰ ਬਾਰ ਜੰਮਦੇ ਨੇ, ਉਹ ਰਾਵਾ ਗਾਉਣ ਦੇ ਚੱਕਰਾਂ ਚ ਪਏ ਰਹਿੰਦੇ ਹਨ।
ਗੁਰ ਕੇ ਸੇਵਕ ਸਤਿਗੁਰ ਪਿਆਰੇ,
ਜਿਹੜੇ ਗੁਰੂ ਕੇ ਸੇਵਕ ਹਨ ਉਹ ਸਤਿਗੁਰਾਂ ਦੇ ਪਿਆਰੇ ਹਨ। ਸਤਿਗੁਰਾਂ ਨੂੰ ਆਪਣੇ ਸੇਵਕ ਪਿਆਰੇ ਲੱਗਦੇ ਆ, ਕੜਮ ਚੌਧਰੀ ਨਹੀਂ ਚੰਗੇ ਲੱਗਦੇ, ਜਿਹੜੇ ਛੁਰ ਛੁਰ ਕਰਦੇ ਫਿਰਦੇ ਹੁੰਦੇ ਨਾ, ਮੂਹਰੇ ਮੂਹਰੇ ਅੱਗੇ ਹੋ ਕੇ ਫੋਟੋਆਂ ਖਿਚਾਉਣ ਵਾਲੇ, ਉਹ ਨਹੀਂ ਮੇਰੇ ਸਤਿਗੁਰਾਂ ਨੂੰ ਪਿਆਰੇ ਲੱਗਦੇ। ਸਤਿਗੁਰਾਂ ਨੂੰ ਉਹ ਪਿਆਰੇ ਲੱਗਦੇ ਆ ਜਿਹੜੇ ਸਤਿਗੁਰਾਂ ਦੀ ਸੇਵਾ ਕਰਨ ਤੇ ਆਪਾਂ ਵੀ ਨਾ ਜਣਾਉਣ। ਸੇਵਾ ਕਰਦਿਆਂ ਸਾਰੀ ਜ਼ਿੰਦਗੀ ਬੀਤ ਜਾਂਦੀ ਉਹਨਾਂ ਗੁਰਮੁਖਾਂ ਪਿਆਰਿਆਂ ਦੀ, ਉਹਨਾਂ ਕਦੇ ਆਪਣਾ ਆਪ ਪ੍ਰਗਟ ਹੀ ਨਹੀਂ ਕੀਤਾ। ਐਸੇ ਜਿਹੜੇ ਸੇਵਕ ਨੇ ਉਹ ਸਤਿਗੁਰਾਂ ਦੇ ਪਿਆਰੇ ਹਨ।
ਓਏ ਬੈਸੇ ਤਖਤ ਤਿਸ ਸ਼ਬਦ ਵਿਚਾਰੇ,
ਉਹ ਸਾਧ ਸੰਗਤ ਰੂਪੀ ਤਖਤ ਦੇ ਉੱਤੇ ਆ ਕੇ ਬੈਠਦੇ ਹਨ। ਆ ਤਖਤ ਹੈ ਜਿੱਥੇ ਆਪਾਂ ਸਾਰੇ ਜੁੜ ਬੈਠੇ, ਸਤ ਸੰਗਤ ਰੂਪੀ ਤਖਤ ਹੈ। ਇਸ ਤਖਤ ਤੇ ਬੈਠ ਕੇ ਉਹ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਨ।
ਤਤ ਲਹਿ ਅੰਤਰਗਤ ਜਾਣ ਹੈ ਸਤ ਸੰਗਤ ਸਾਚ ਵਡਾਈ ਹੈ।
ਸਤ ਸੰਗਤ ਵਿੱਚ ਸੱਚੇ ਦੀ ਵਡਿਆਈ ਕਰਦਿਆਂ ਹੋਇਆਂ ਉਹ ਆਪਣੇ ਅੰਦਰੋਂ ਹੀ ਆਤਮ ਤੱਤ ਨੂੰ ਪ੍ਰਾਪਤ ਕਰ ਲੈਂਦੇ ਨੇ। ਤਤ ਲਹਿ ਤਤ ਪ੍ਰਾਪਤ ਕਰਦੇ ਨੇ, ਕਿੱਥੋਂ ਜੀ? ਅੰਤਰਗਤ, ਆਪਣੇ ਅੰਦਰੋਂ ਉਸ ਤੱਤ ਨੂੰ ਜਾਣ ਕੇ ਤੱਤ ਨੂੰ ਪ੍ਰਾਪਤ ਕਰਦੇ ਹਨ।
ਆਪ ਤਰੈ ਜਨ ਪਿਤਰਾ ਤਾਰੇ,
ਉਹ ਆਪ ਵੀ ਤਰ ਜਾਂਦੇ ਨੇ ਤੇ ਆਪਣੇ ਪਿਤਰਾਂ ਨੂੰ ਵੀ ਤਾਰ ਲੈਂਦੇ ਆ। ਆ ਪਿੱਤਰਾਂ ਦਾ ਰਿਣ ਹੁੰਦਾ ਸਿਰ ਤੇ, ਦੇਵ ਰਿਣ ਹੈ, ਕਈ ਤਰ੍ਹਾਂ ਦੇ ਰਿਣ ਨੇ। ਜਦੋਂ ਸਤਿਗੁਰੂ ਜੀ ਦਾ ਭਜਨ ਕਰੀਏ ਤਾਂ ਉਹ ਸਾਰੇ ਰਿਣ ਸਾਰੇ ਕਰਜ਼ੇ ਲੱਥ ਜਾਂਦੇ ਹਨ, ਉਹ ਆਪ ਵੀ ਤਰ ਜਾਂਦੇ, ਆਪਣੇ ਪਿੱਤਰਾਂ ਨੂੰ ਵੀ ਤਾਰ ਲੈਂਦੇ ਹਨ।
ਸੰਗਤ ਮੁਕਤ ਸੋ ਪਾਰ ਉਤਾਰੇ,
ਇੱਥੇ ਹੀ ਬਸ ਨਹੀਂ, ਜਿਹੜੇ ਉਹਨਾਂ ਦੀ ਸੰਗਤ ਕਰਦੇ ਹਨ ਨਾਮ ਜਪਣ ਵਾਲੇ ਗੁਰਮੁਖਾਂ ਦੀ, ਉਹ ਆਪਣੀ ਸੰਗਤ ਕਰਨ ਵਾਲਿਆਂ ਨੂੰ ਵੀ ਮੁਕਤੀ ਦੇ ਦਿੰਦੇ ਨੇ, ਉਹਨਾਂ ਨੂੰ ਵੀ ਭਵ ਸਾਗਰ ਤੋਂ ਪਾਰ ਉਤਾਰਦੇ ਹਨ।
ਨਾਨਕ ਤਿਸਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵ ਲਾਈ ਹੈ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਜਿਨ੍ਹਾਂ ਨੇ ਗੁਰੂ ਦੇ ਮੁਖ ਦੁਆਰਾ ਨਾਮ ਪ੍ਰਾਪਤ ਕਰਕੇ ਹਰੀ ਨਾਲ ਤੇਲ ਦੀ ਧਾਰਾਵਤ ਲਿਵ ਲਾ ਕੇ ਰੱਖੀ ਹੈ, ਗੁਰਦੇਵ ਕਹਿੰਦੇ ਮੈਂ ਉਹਨਾਂ ਦਾ ਲਾਲਾ ਗੋਲਾ ਹਾਂ, ਉਹਨਾਂ ਦਾ ਸੇਵਕ ਹਾਂ, ਪਿਆਰਾ ਸੇਵਕ, ਗੋਲਾ ਗੁਲਾਮ ਹਾਂ ਉਹਨਾਂ ਦਾ, ਪਿਆਰਾ ਲਾਲਾ ਪਿਆਰਾ ਗੋਲਾ ਸੇਵਕ। ਕਹਿੰਦੇ ਮੈਂ ਉਹਨਾਂ ਦਾ ਪਿਆਰਾ ਸੇਵਕ ਹਾਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨਾਲ ਆਪਣੀ ਲਿਵ ਲਾ ਕੇ ਰੱਖਦੇ ਹਨ। ਗੁਰਦੇਵ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ ਆਓ। ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪ ਤਰੈ ਜਨ ਪਿਤਰਾ ਤਾਰੇ, ਸੰਗਤ ਮੁਕਤ ਸੋ ਪਾਰ ਉਤਾਰੇ, ਨਾਨਕ ਤਿਸ ਕਾ ਲਾਲਾ ਗੋਲਾ,
ਜਿਨ ਗੁਰਮੁਖ ਹਰ ਲਿਵ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।